ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਜਸਦੀਪ ਕੌਰ ਗਿੱਲ ਅਤੇ ਅੱਜ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੋਈ ਹੈ ਵੈਸਟਰਨ ਆਸਟ੍ਰੇਲੀਆ ਤੋਂ ਡਾਕਟਰ ਪਰਵਿੰਦਰ ਕੌਰ ਹੋਣਾ ਨੇ। ਇਹਨਾਂ ਨੇ ਸਾਇੰਸ ਦੇ ਖੇਤਰ ਦੇ ਵਿੱਚ ਕਾਫੀ ਨਾਮਣਾ ਖੱਟਿਆ ਹੈ। ਸਟੈਮ ਦੇ ਵਿੱਚ ਰਿਸਰਚ ਕਰ ਰਹੇ ਨੇ। DNA ਦੇ ਵਿੱਚ ਜਿਹੜੀ ਹੈ ਇਹਨਾਂ ਦੀ ਖਾਸ ਰੁਚੀ ਹੈ ਅਤੇ ਬਹੁਤ ਸਾਰੀਆਂ ਪ੍ਰਾਪਤੀਆਂ, ਬਹੁਤ ਸਾਰੇ ਇਹ ਪੁਰਸਕਾਰ ਵੀ ਹਾਸਲ ਕਰ ਚੁੱਕੇ ਨੇ ਅਤੇ ਹਾਲ ਹੀ ਦੇ ਵਿੱਚ ਇਹਨਾਂ ਨੂੰ ਇੱਕ ਹੋਰ ਪੁਰਸਕਾਰ ਜਿਹੜਾ ਆ ਉਹ ਮਿਲਿਆ ਹੈ, ਇੰਸਪਾਇਰਿੰਗ ਚੇਂਜ ਅਵਾਰਡ ਦਾ, ਜੋ ਕਿ ਇਹਨਾਂ ਨੂੰ ਕੌਂਸਲੇਟ ਜਨਰਲ ਆਫ ਇੰਡੀਆ ਪਰਥ ਤੋਂ ਮਿਲਿਆ ਹੈ। ਅਤੇ ਕਿਵੇਂ ਦੀ ਇਹਨਾਂ ਦੀ ਹੁਣ ਤੱਕ ਦੀ ਜਰਨੀ ਰਹੀ ਹੈ, ਇਹ ਸਫ਼ਰ ਕਿਵੇਂ ਦਾ ਸੀ ਅਤੇ ਕਿਵੇਂ ਇਸ ਖੇਤਰ ਦੇ ਵਿੱਚ ਇਹਨਾਂ ਦਾ ਦਾਖਲਾ ਹੋਇਆ ਅਤੇ ਹੁਣ ਤੱਕ ਦਾ ਇਹ ਸਫ਼ਰ ਕਿਵੇਂ ਦਾ ਰਿਹਾ ਹੈ, ਇਸ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸੋ ਪਰਵਿੰਦਰ ਜੀ, ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਸੋ ਮਚ ਜਸਦੀਪ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ
ਜੀ। ਤੇ ਪਰਵਿੰਦਰ ਜੀ, ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਅਵਾਰਡ ਦੇ ਲਈ ਤੇ ਇਹ ਜਿਹੜਾ ਅਵਾਰਡ ਮਿਲਿਆ ਇਹਦੇ ਬਾਰੇ ਵੀ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਅਵਾਰਡ ਮਿਲਿਆ, ਇਹਦੀ ਨੋਮੀਨੇਸ਼ਨ ਕਿਵੇਂ ਹੋਈ, ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਇਹ ਇਨਾਮ ਮਿਲਣਾ ਹੈ। ਸੋ ਥੋੜਾ ਜਿਹਾ ਜੇ ਤੁਸੀਂ ਇਹਦੇ ਬਾਰੇ ਸਾਨੂੰ ਦੱਸ ਸਕੋ ਤਾਂ ਜ਼ਰੂਰ।
ਜੀ ਜ਼ਰੂਰ। ਸੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਗਵਰਨਮੈਂਟ ਆਫ ਇੰਡੀਆ ਦਾ ਅਤੇ ਆਪਣੇ ਜਿਹੜੇ ਕੌਂਸੂਲੇਟ ਆਫਿਸਿਸ ਨੇ ਡਿਫਰੈਂਟ ਸ਼ਹਿਰਾਂ ਦੇ ਵਿੱਚ ਅਤੇ ਸਾਡਾ ਪਰਥ ਦੇ ਵਿੱਚ ਵੀ ਸਾਡਾ ਕੌਂਸੂਲੇਟ ਆਫਿਸ ਹੈਗਾ, ਕੌਂਸੂਲੇਟ ਆਫ ਇੰਡੀਆ ਅਤੇ ਕੌਂਸੂਲੇਟ ਜਨਰਲ ਕੌਂਸਲ ਜਨਰਲ ਆਫ ਇੰਡੀਆ ਸਾਡੇ ਸ਼੍ਰੀ ਅਮਰਜੀਤ ਸਿੰਘ ਤਾਕੀ ਜੀ, ਜਿਨ੍ਹਾਂ ਨੇ ਅਵਾਰਡ ਸੈਰਮਨੀ ਔਰਗਨਾਈਜ਼ ਕੀਤੀ ਸੀਗੀ। ਉਹ ਵੈਸੇ ਤਾਂ ਸਾਡੇ ਕੌਂਸੂਲੇਟ ਜਨਰਲ ਜਿਹੜੇ ਨੇ ਬਹੁਤ ਹੀ ਐਕਟਿਵ ਨੇ, ਸਪੈਸ਼ਲੀ ਸਾਡੇ ਜਿਹੜੇ ਕਾਉਂਸਲ ਨੇ, ਤੇ ਬਹੁਤ ਸਾਰੇ ਇਵੈਂਟਸ ਆਰਗਨਾਈਜ਼ ਕਰਦੇ ਰਹਿੰਦੇ ਨੇ, ਬਟ ਇਹ ਸਾਡਾ ਬਹੁਤ ਹੀ ਖਾਸ ਇਵੈਂਟ ਬਣਿਆ ਕਿਉਂਕਿ ਨੋਰਮਲੀ ਕੀ ਹੁੰਦਾ ਜਸਦੀਪ ਜੀ ਕਿ ਪ੍ਰੋਫੈਸ਼ਨਲਸ ਨਹੀਂ ਮਿਲਦੇ ਹੈਗੇ ਆਪਣੀ ਕਮਿਊਨਿਟੀ ਦੇ। ਆਪਾਂ ਕਲਚਰਲ ਇਵੈਂਟਸ ਦੇ ਵਿੱਚ ਪੰਜਾਬੀ, ਹਿੰਦੀ ਸਮਾਜ, ਗੁਜਰਾਤੀ ਸਮਾਜ, ਇਹ ਤਾਂ ਆਪਾਂ ਕੋਲ ਬਹੁਤ ਸਾਰੇ ਮੌਕੇ ਹੁੰਦੇ ਨੇ ਮਿਲਣ ਦੇ, ਲੇਕਿਨ ਕੋਈ ਇਵੈਂਟ ਸਾਡੇ ਇਹ ਗੈਪ ਸੀਗਾ ਇੱਕ ਕਿ ਪ੍ਰੋਫੈਸ਼ਨਲਸ ਕਿੱਥੇ ਕਨੈਕਟ ਕਰਨ। ਤੇ ਹਿਊਜ ਸ਼ਾਊਟ ਆਊਟ ਟੂ ਅਮਰਜੀਤ ਸਿੰਘ ਤਾਕੀ, ਜਿਨ੍ਹਾਂ ਨੇ ਇਹ ਨਵਾਂ ਇਵੈਂਟ ਸਟਾਰਟ ਕੀਤਾ ਸੀ ਲਾਸਟ ਈਅਰ, ਹੁਣ ਇਹ ਸਾਡਾ ਐਨੂਅਲ ਇਵੈਂਟ ਬਣ ਗਿਆ ਹੈਗਾ ਐਂਡ ਇਟਸ ਗੋਇੰਗ ਬਿਗਰ ਐਂਡ ਸਟਰੋਂਗਰ। ਤੇ ਇਸ ਇਵੈਂਟ ਦੇ ਵਿੱਚ ਉਹਨਾਂ ਨੇ ਅਵਾਰਡਸ ਸਟਾਰਟ ਕੀਤੇ ਨੇ, ਡਿਸਟਿੰਗੁਇਸ਼ਡ ਆਨਰ ਟੂ ਦ ਪ੍ਰੋਫੈਸ਼ਨਲ, ਜਿਨ੍ਹਾਂ ਨੇ ਕਿ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ। ਤੇ ਆਈ ਵਾਜ਼ ਵੈਰੀ ਵੈਰੀ ਆਨਰਡ ਟੂ ਗੈਟ ਐਨ ਅਵਾਰਡ ਫੋਰ ਇੰਸਪਾਇਰਿੰਗ ਚੇਂਜ ਇਨ ਦ ਨੈਕਸਟ ਜਨਰੇਸ਼ਨ ਆਫ ਇੰਡੀਅਨਸ।
ਜੀ ਪਰਵਿੰਦਰ ਜੀ, ਤੁਹਾਡਾ ਕੰਮ ਇੱਦਾਂ ਦਾ ਕਿ ਤੁਹਾਨੂੰ ਪਹਿਲਾਂ ਵੀ ਕਾਫੀ ਸਾਰੇ ਪੁਰਸਕਾਰ ਮਿਲ ਚੁੱਕੇ ਨੇ ਤੇ ਹੁਣ ਇਹ ਪੁਰਸਕਾਰ ਇੱਕ ਹੋਰ ਜੁੜ ਗਿਆ ਹੈ। ਸੋ ਬੜੀ ਵੱਖਰੀ ਇੱਕ ਤੁਸੀਂ ਜਿਹੜੀ ਹੈ ਕਹਿ ਲਓ ਕਿ ਫੀਲਡ ਚੁਣੀ ਹੈ, ਇੱਕ ਵੱਖਰਾ ਖੇਤਰ ਚੁਣਿਆ ਹੈ, ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਪੰਜਾਬ ਦੇ ਮਾਹੌਲ ਦੀ, ਜਿੱਥੋਂ ਤੁਸੀਂ ਆਏ ਹੋ, ਜਿਹੜੀ ਬੈਕਗਰਾਉਂਡ ਹੈ, ਬਚਪਨ ਹੈ, ਸੋ ਉੱਥੇ ਰਹਿੰਦਿਆਂ, ਉੱਥੇ ਵੱਡੇ ਹੁੰਦਿਆਂ ਇੱਕ ਅਜਿਹਾ ਖੇਤਰ ਚੁਣਨਾ, ਸੋ ਇਹੀ ਜਾਣਨਾ ਚਾਹਾਂਗੇ ਕਿ ਕਿਵੇਂ ਇਸ ਖੇਤਰ ਵੱਲ ਮੁੜੇ, ਕਿੱਥੋਂ ਇਹ ਮੋਟੀਵੇਸ਼ਨ ਆਈ, ਕਿਵੇਂ ਪਰਿਵਾਰ ਕਿੱਥੋਂ ਹੈ, ਕਿਹੜੇ ਪਿੰਡ ਤੋਂ, ਤੇ ਕਿੱਦਾਂ ਤੁਸੀਂ ਇੱਧਰ ਜੁੜੇ, ਇਹਦੇ ਬਾਰੇ ਪੂਰੀ ਜਿਹੜੀ ਤੁਸੀਂ ਸਾਨੂੰ ਜਾਣਕਾਰੀ ਦੇ ਸਕੋ ਤੇ ਬਹੁਤ ਵਧੀਆ ਲੱਗੇਗਾ ਸਾਨੂੰ।
ਥੈਂਕ ਯੂ ਜਸਦੀਪ ਜੀ। ਇਸ ਲੱਗਦਾ ਹੈਗਾ ਕਿ ਬਹੁਤ ਕੰਪਲੀਕੇਟਿਡ ਚੀਜ਼ਾਂ ਦੇ ਪ੍ਰੋਫੈਸ਼ਨਲ ਟਰਮਸ ਦੇ ਵਿੱਚ DNA, ਸਾਇੰਟਿਸਟ, ਸਟੈਮ, ਹੈ ਨਾ, ਪਰ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸ਼ੁਰੂਆਤ ਮੇਰੇ ਲਈ ਤਾਂ ਐਟਲੀਸਟ ਮੇਰੇ ਘਰ ਦੇ ਵਿੱਚ ਹੋਈ। ਮੈਂ ਨਵਾਂ ਸ਼ਹਿਰ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈਗਾ ਹਿਆਤਪੁਰ ਰੁੜਕੀ, ਉੱਥੋਂ ਉੱਥੇ ਰੂਟਸ ਨੇ। ਮੇਰੇ ਡੈਡੀ ਜਿਹੜੇ ਸੀਗੇ ਉਹ ਆਰਮਡ ਫੋਰਸਿਸ ਦੇ ਵਿੱਚ ਸੀਗੇ, ਸੋ ਕਾਫੀ ਟਰੈਵਲ ਕੀਤਾ ਹੈਗਾ ਡਿਊਰਿੰਗ ਦ ਟਾਈਮ। ਪਰ ਗੁਰਸਿੱਖ ਫੈਮਿਲੀ ਹੋਣ ਦੀ ਵਜ੍ਹਾ ਦੇ ਨਾਲ ਮੰਮੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਸੀਗੇ ਮੰਮੀ ਡੈਡੀ, ਤੇ ਉਹ ਸਵੇਰੇ ਸਾਨੂੰ ਵੀ ਨਾਲ ਹੀ ਉਠਾ ਦਿੰਦੇ ਸੀਗੇ 3 ਵਜੇ ਕਿ ਯੂਨੋ ਤੁਸੀਂ ਬੈਠ ਕੇ ਪੜ੍ਹੋ, ਇਹ ਬੈਸਟ ਟਾਈਮ ਹੁੰਦਾ ਹੈਗਾ ਪੜ੍ਹਨ ਦੇ ਲਈ ਤੇ ਰਿਫਲੈਕਟ ਕਰਨ ਲਈ। ਮੇਰਾ ਛੋਟਾ ਭਰਾ ਹੈਗਾ ਮੇਰੇ ਤੋਂ 5 ਸਾਲ ਛੋਟਾ, ਹਰਦੀਪ ਸਿੰਘ, ਉਹ ਵੀ ਹੁਣ ਆਸਟ੍ਰੇਲੀਆ 'ਚ ਇੰਜੀਨੀਅਰ ਹੈਗਾ, ਤੇ ਅਸੀਂ ਦੋਨੋਂ ਜਾਣੇ ਸਵੇਰੇ, ਸਾਨੂੰ ਬਹੁਤ ਲਾਈਕ ਉਸ ਟਾਈਮ ਤੇ ਚੰਗਾ ਨਹੀਂ ਲੱਗਦਾ ਹੁੰਦਾ ਸੀਗਾ ਕਿ ਮੰਮੀ ਡੈਡੀ ਸਾਨੂੰ ਇੰਨੀ ਜਲਦੀ ਉਠਾ ਦਿੰਦੇ ਨੇ ਸਵੇਰੇ, ਪਰ ਜੋ ਉਹ ਡਿਸਿਪਲਿਨ ਉਹਨਾਂ ਨੇ ਸਾਨੂੰ ਦਿੱਤਾ, ਅਸੀਂ ਅੱਜ ਵੀ ਉਹਨੂੰ ਹਾਰਨੈਸ ਕਰ ਰਹੇ ਹਾਂ ਤੇ ਲੈਵਰੇਜ ਕਰ ਰਹੇ ਹਾਂ ਆਪਣੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ। ਤੇ ਸ਼ੁਰੂਆਤ ਕਰੀਏ DNA ਦੀ ਤੇ ਮੇਰੇ ਕਰੀਅਰ ਦੀ, ਮੰਮੀ ਤੇ ਡੈਡੀ ਦੋਨਾਂ ਚੋਂ ਕੋਈ ਵੀ ਯੂਨੀਵਰਸਿਟੀ ਉਹਨਾਂ ਨੂੰ ਨਹੀਂ ਸੁਭਾਗ ਮਿਲਿਆ। ਡੈਡੀ ਵੀ ਈਅਰ 10 ਤੋਂ ਬਾਅਦ ਸਿੱਧਾ ਆਰਮੀ ਦੇ ਵਿੱਚ ਚਲੇ ਗਏ, ਤੇ ਮੇਰੇ ਮਦਰ ਉਹਨਾਂ ਦੀ ਵੀ ਓਪਰਚੁਨਿਟੀਜ਼ ਬਹੁਤ ਲਿਮਿਟਿਡ ਰਹੀਆਂ, ਬਿਕੋਜ਼ ਵੈਨ ਸ਼ੀ ਵਾਜ਼ ਓਨਲੀ 8 ਮੇਰੇ ਗ੍ਰੈਂਡ ਮਦਰ ਦੀ ਡੈਥ ਹੋ ਗਈ ਸੀਗੀ। ਸੋ ਉਹ ਵੀ ਹਾਈ ਸਕੂਲ ਵੀ ਨਹੀਂ ਜਾ ਸਕੀ। ਸੋ ਘਰ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਕਿਹੜਾ ਪਾਥਵੇ ਲੈਣਾ ਹੈਗਾ ਐਜੂਕੇਸ਼ਨ, ਪਰ ਇਹ ਜ਼ਰੂਰ ਸੀਗਾ ਕਿ ਮੰਮੀ ਔਰ ਡੈਡੀ ਨੇ ਬਹੁਤ ਹਾਈਲੀ ਵੈਲਿਊ ਕਰਦੇ ਸੀਗੇ ਐਜੂਕੇਸ਼ਨ ਨੂੰ। ਉਹਨਾਂ ਨੂੰ ਇਹ ਸੀਗਾ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਕੁਛ ਲੈਗੇਸੀ ਦੇਣੀ ਹੈਗੀ ਹੈ ਤਾਂ ਉਹ ਅਸੀਂ ਐਜੂਕੇਸ਼ਨ ਦੇਣੀ ਹੈ, ਕਿਉਂਕਿ ਐਜੂਕੇਸ਼ਨ ਦੇ ਨਾਲ ਇਹ ਬੱਚੇ ਕਿਤੇ ਵੀ ਜ਼ਿੰਦਗੀ 'ਚ ਕਾਮਯਾਬ ਹੋਣਗੇ। ਸੋ ਇਸੇ ਕਰਕੇ ਸਵੇਰੇ 3 ਵਜੇ ਉਠਾ ਦਿੰਦੇ ਸੀ ਜੀ ਪੜ੍ਹਨ ਦੇ ਲਈ। ਤੇ ਉਸ ਟਾਈਮ ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਮੇਰੇ ਆਵਾਜ਼ ਕੰਨਾਂ ਦੇ ਵਿੱਚ ਨਾ ਅਕਸਰ ਪਾਠ ਦੀ ਆਵਾਜ਼ ਪੈਂਦੀ ਸੀ ਜਿਹੜੇ ਮੰਮੀ ਕਰਦੇ ਸੀਗੇ, ਤੇ ਉਹਦੇ ਵਿੱਚ ਕਾਫੀ ਸਾਰੀਆਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ 'ਚ ਲਾਈਨਾਂ ਆਉਂਦੀਆਂ ਨੇ, ਆਪਣੇ ਆਪਾਂ ਜਿਹੜੇ 5 ਬਾਣੀਆਂ ਦਾ ਪਾਠ ਕਰਦੇ ਹਾਂ ਜਿੱਥੇ ਆਪਾਂ ਯੂਨੀਵਰਸ ਕਾਇਨਾਤ ਦੀ ਗੱਲ ਕਰਦੇ ਹਾਂ, ਕਿੱਥੋਂ ਸਭ ਕੁਛ ਸ਼ੁਰੂਆਤ ਹੋਇਆ, ਮੂਲ ਕਿੱਥੇ ਹੈਗਾ ਇਹਨਾਂ ਚੀਜ਼ਾਂ ਦਾ। ਤੇ ਇਹ ਚੀਜ਼ਾਂ ਮੈਨੂੰ ਬਹੁਤ ਇੰਟਰੀਕ ਕਰਦੀਆਂ ਸੀ ਜਿੰਨੀਆਂ ਕੁ ਮੈਨੂੰ ਸਮਝ ਆਉਂਦੀਆਂ ਸੀਗੀਆਂ। ਤੇ ਮੈਂ ਮੰਮੀ ਨੂੰ ਡਿਊਰਿੰਗ ਦ ਡੇ ਵੀ ਉਹਨਾਂ ਨੂੰ ਕਾਫੀ ਵਾਰ ਪੁੱਛਣਾ ਕਿ ਮੰਮੀ ਇਹ ਸਭ ਕੁਛ ਕਿੱਥੋਂ ਸਟਾਰਟ ਹੋਇਆ, ਆਪਾਂ ਕਿੱਥੋਂ ਆਏ, ਇਹ ਸਭ ਚੀਜ਼ ਦਾ ਸੋਰਸ ਕੀ ਹੈ, ਲਾਈਫ ਫਾਰਮਸ ਕਿੱਥੋਂ ਆਈਆਂ। ਮੰਮੀ ਦਾ ਮੈਨੂੰ ਜਵਾਬ ਨਹੀਂ ਦੇ ਸਕੇ, ਉਹ ਕਹਿੰਦੇ ਬੇਟਾ ਮੈਨੂੰ ਇਹ ਸਭ ਨਹੀਂ ਪਤਾ, ਪਰ ਇਹ ਬਹੁਤ ਡੀਪ ਨੌਲੇਜ ਹੈਗੀ ਹੈ, ਹੈ ਨਾ, ਤੇ ਕਦੇ ਕਿਸੇ ਗਿਆਨੀ ਨੂੰ ਮਿਲਾਂਗੇ ਤਾਂ ਤੁਸੀਂ ਇਹ ਜ਼ਰੂਰ ਪੁੱਛ ਸਕੋ। ਲੇਕਿਨ ਮੈਂ ਸਕੂਲ 'ਚ ਵੀ ਪੁੱਛਣਾ ਸ਼ੁਰੂ ਕਰਤਾ ਇਹ ਕੁਐਸਚਨ, ਤੇ ਹੌਲੀ ਹੌਲੀ ਕਰਕੇ ਆਈ ਥਿੰਕ ਆਈ ਵਾਜ਼ ਇਨ 7th ਕਲਾਸ, ਮੇਰੇ ਇੱਕ ਕੈਮਿਸਟਰੀ ਟੀਚਰ ਸੀਗੇ ਮਿਸਿਸ ਸਪਰਾ, ਸਪਰਾ ਮੈਮ ਨੇ ਮੈਨੂੰ ਕਿਹਾ ਬੇਟਾ ਜਿਹੜੇ ਤੂੰ ਕੁਐਸਚਨ ਪੁੱਛਦੀ ਆ ਇਹਨਾਂ ਦੇ ਜਵਾਬ ਸਾਡੇ ਕੋਲ ਨਹੀਂ ਹੈਗੇ, ਲੇਕਿਨ ਮੈਂ ਤੈਨੂੰ ਇੱਕ ਡਾਇਰੈਕਸ਼ਨ ਦੇ ਸਕਦੀ ਹਾਂ ਕਿ ਸਾਇੰਸ ਇਸ ਇਹਨਾਂ ਚੀਜ਼ਾਂ ਦੇ ਜਵਾਬ ਲੱਭ ਰਹੀ ਹੈ, ਮੇ ਬੀ ਯੂ ਕੁਡ ਬੀ ਵਨ ਆਫ ਦੈਮ ਟੂ ਏਬਲ ਟੂ ਫਾਈਂਡ ਸਮ ਆਨਸਰਸ। ਤੇ ਉਹਨਾਂ ਨੇ ਮੈਨੂੰ ਪੁਆਇੰਟ ਕੀਤਾ ਕਿ ਇਟਸ ਅ ਕੋਂਬੀਨੇਸ਼ਨ ਆਫ ਬਾਇਓਲੋਜੀ, ਕੈਮਿਸਟਰੀ ਐਂਡ ਮੈਥਮੈਟਿਕਸ। ਮੈਂ ਮੈਥਸ 'ਚ ਬਹੁਤ, ਮੈਨੂੰ ਬਹੁਤ ਬੁਰੀ ਲੱਗਦੀ ਸੀ ਜੀ ਮੈਥਸ ਉਸ ਟਾਈਮ ਤੇ, ਮੈਂ ਆਈ ਵਿਲ ਬੀ ਵੈਰੀ ਵੈਰੀ ਓਨੈਸਟ, ਬਟ ਆਈ ਲਵ ਬਾਇਓਲੋਜੀ। ਤੇ ਮੈਂ ਹੌਲੀ ਹੌਲੀ ਕਰਕੇ DNA ਲੈਵਲ ਦੇ ਉੱਤੇ, ਲਾਈਕ ਸੋਰਟ ਆਫ DNA ਵਾਜ਼ ਮਾਈ ਕੋਡ ਵਰਡ ਜਿਹੜਾ ਕਿ ਮੇਰੀ ਟੀਚਰ ਨੇ ਮੈਨੂੰ ਦਿੱਤਾ, ਤੇ ਉਹਨੂੰ ਮੈਂ ਫੋਲੋ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਐਵਰੀਥਿੰਗ ਇਜ਼ ਹਿਸਟਰੀ। ਮੇਰੀ ਜਰਨੀ ਬਹੁਤ ਹੀ ਅਨਯੂਜਲ ਹੈਗੀ ਹੈ, ਸੋ ਨੋਟ ਸਮਥਿੰਗ ਦੈਟ ਆਈ ਯੂ ਨੋ ਆਈ ਕੈਨ ਸੇ ਕਿ ਵੈਰੀ ਸੈੱਟ ਪਾਥਵੇ ਸੀਗਾ। ਯੂਨੀਵਰਸਿਟੀ, ਮੈਂ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਮੈਨੂੰ ਮੈਂ ਗ੍ਰੈਜੂਏਸ਼ਨ ਕੀਤੀ ਹੈ, ਲੇਕਿਨ ਉੱਥੇ ਜਿਹੜੀ ਮੈਂ ਇੱਕ ਚੀਜ਼ ਮੈਨੂੰ ਬਹੁਤ ਇੰਪੈਕਟ ਕੀਤੀ ਉਹ ਇਹ ਸੀਗੀ ਕਿ ਆਪਾਂ ਨੂੰ ਰੋਟੀ ਮਿਲਦੀ ਹੈ 3 ਟਾਈਮ, ਆਪਾਂ ਉਹ ਖਾ ਲੈਂਦੇ ਹਾਂ, ਕਈ ਵਾਰੀ ਆਪਾਂ ਆਪਣੀ ਪਲੇਟ ਦੇ ਵਿੱਚ ਯੂਨੋ ਸਬਜ਼ੀ ਛੱਡ ਦਿੰਦੇ ਹਾਂ ਜਾਂ ਰੋਟੀ ਛੱਡ ਦਿੰਦੇ ਹਾਂ, ਪਰ ਆਪਾਂ ਕਦੇ ਇਹ ਸੋਚਿਆ ਕਿ ਕਿੰਨੀ ਮਿਹਨਤ ਲੱਗਦੀ ਹੈ ਉਸ ਫੂਡ ਨੂੰ ਪ੍ਰੋਡਿਊਸ ਕਰਨ ਦੇ ਵਿੱਚ। ਸੋ ਇਹ ਮੇਰੀ ਜ਼ਿੰਦਗੀ ਦਾ ਮੇਰੇ ਖਿਆਲ ਨਾਲ ਸਭ ਤੋਂ ਟੱਚਿੰਗ ਪੁਆਇੰਟ ਸੀਗਾ ਡਿਗਰੀ ਦੇ ਵਿੱਚ, ਜਦੋਂ ਸਾਨੂੰ ਯੂਨੀਵਰਸਿਟੀ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਤੁਹਾਡੇ ਕੋਲ ਨਾ 4-4 ਸਟੂਡੈਂਟਸ ਕੋਲ 1-1 ਏਕੜ ਸਾਨੂੰ ਲੈਂਡ ਦੇ ਦਿੱਤੀ ਗਈ, ਤੇ ਸਾਨੂੰ ਉਹਨੂੰ ਕੋਰਸ ਨੂੰ ਕਹਿੰਦੇ ਸੀ ਜੀ ਪ੍ਰੈਕਟੀਕਲ ਕ੍ਰੋਪ ਪ੍ਰੋਡਕਸ਼ਨ, ਜੋ ਸਾਨੂੰ ਕਿ ਪੂਰੇ 1 ਸਾਲ ਲਈ ਲੈਂਡ ਲੀਜ਼ 'ਤੇ ਦਿੱਤੀ ਜਾਂਦੀ ਸੀ, ਤੇ ਸਾਨੂੰ ਕਿਸਾਨਾਂ ਦੀ ਤਰ੍ਹਾਂ ਅਸੀਂ ਕੰਮ ਕੀਤਾ, ਲਾਈਕ ਸਟਾਰਟਿੰਗ ਫਰੋਮ ਕਿ ਤੁਸੀਂ ਗੋਡੀ ਕਰਨੀ ਹੈ, ਫਿਰ ਫਸਲ ਲਾਉਣੀ ਹੈ, ਫਿਰ ਫਸਲ ਨੂੰ ਪਾਣੀ ਲਾਉਣਾ ਹੈ, ਉਹ ਤੋਂ ਬਾਅਦ ਕੱਟਣੀ ਹੈ, ਤੇ ਫਿਰ ਉਹ ਤੋਂ ਬਾਅਦ ਉਹਨੂੰ ਮੰਡੀ 'ਚ ਲਿਜਾ ਕੇ ਵੇਚਣਾ। ਉਸ ਪ੍ਰੋਸੈਸ ਦੇ ਵਿੱਚ ਜੀ ਮੈਂ ਸਿੱਖਿਆ ਕਿ ਇਹ ਸਿਰਫ ਕਿਤਾਬੀ ਪੜ੍ਹਾਈ ਨਹੀਂ ਹੈਗੀ, ਪਰ ਇਹਦਾ ਜੋ ਅਸੀਂ ਪੜ੍ਹ ਰਹੇ ਹਾਂ ਜਾਂ ਅਸੀਂ ਕੱਲ੍ਹ ਨੂੰ ਕੁਛ ਕਰਾਂਗੇ, ਉਹਦਾ ਇੰਪੈਕਟ ਕਿੰਨਾ ਹੈਗਾ ਸਾਡੇ ਕਿਸਾਨਾਂ ਦੇ ਉੱਤੇ, ਤੇ ਹਾਊ ਦ ਵਰਲਡ ਇਜ਼ ਨੋਟ ਗੋਇੰਗ ਟੂ ਸਰਵਾਈਵ ਅਗਰ ਉਹ ਕਿਸਾਨ ਨਹੀਂ ਸਰਵਾਈਵ ਕਰਦੇ। ਸੋ ਦੇ ਕੋਂਬੀਨੇਸ਼ਨ ਆਫ ਲੋਟਸ ਆਫ ਕੁਐਸਚਨ ਜਿਹੜੀ ਮੇਰੀ ਕਿਰਿਓਸਿਟੀ ਸੀਗੀ, ਪਲੱਸ ਇਹ ਜਿਹੜੀਆਂ ਔਨ ਦਾ ਗਰਾਊਂਡ ਲਰਨਿੰਗ ਸੀਗੀਆਂ, ਆਈ ਵੁੱਡ ਸੇ ਕਿ ਉਹਨਾਂ ਨੇ ਮੇਰਾ ਕਰੀਅਰ ਲਾਈਕ ਸਿਗਨੀਫੀਕੈਂਟਲੀ, ਇਹ ਦੋ ਚੀਜ਼ਾਂ ਨੇ ਮੇਰਾ ਕਰੀਅਰ ਸ਼ੇਪ ਕੀਤਾ ਹੈਗਾ
ਜੀ। ਪਰ ਕਾਫੀ ਕਿਉਰਿਓਸਿਟੀ ਜਿਹਦੀ ਆ ਬੱਚਿਆਂ ਦੇ ਵਿੱਚ ਹੁੰਦੀ ਹੈ, ਪਰ ਉਹਨੂੰ ਇੱਕ ਕਰੀਅਰ ਦੇ ਰੂਪ ਵਿੱਚ ਧਾਰ ਲੈਣਾ, ਇਹ ਵੀ ਕਿਸੇ ਕਿਸੇ ਦੀ ਕਲਾ ਹੁੰਦੀ ਹੈ ਕਿ ਉਹਨੂੰ ਇੱਕ ਲੀਹ 'ਤੇ ਚੱਲਣਾ ਅਤੇ ਉਹਦੇ ਉੱਤੇ ਚੱਲਦੇ ਹੀ ਰਹਿਣਾ, ਰੁਕਣਾ ਨਹੀਂ ਕਿਤੇ ਅਤੇ ਥੱਕਣਾ ਨਹੀਂ ਕਿਤੇ। ਅਤੇ ਬਹੁਤ ਵਧੀਆ ਕਿ ਤੁਸੀਂ ਇਹਨੂੰ ਜਿਹੜਾ ਕੰਟੀਨਿਊ ਰੱਖਿਆ। ਅਤੇ ਪਰ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ, ਜਦੋਂ ਆਪਾਂ ਆਮ ਘਰਾਂ ਦੀ ਗੱਲ ਕਰਦੇ ਹਾਂ ਇੱਕ ਹਾਊਸ ਹੋਲਡ ਦੀ, ਤਾਂ ਆਪਾਂ ਅਕਸਰ ਦੇਖਦੇ ਹਾਂ ਕਿ ਜਿਹੜੀ ਆਪਣੀ ਭਾਈਚਾਰੇ ਦੀਆਂ ਜਿਹੜੀਆਂ ਮਹਿਲਾਵਾਂ ਨੇ ਵਿਆਹ ਤੋਂ ਬਾਅਦ ਜਾਂ ਬੱਚਿਆਂ ਤੋਂ ਬਾਅਦ, ਜ਼ਿਆਦਾਤਰ ਉਹਨਾਂ ਦਾ ਕਰੀਅਰ ਜਿਹੜਾ ਸਟੋਪ ਹੋ ਜਾਂਦਾ, ਉੱਥੇ ਰੁਕ ਜਾਂਦਾ, ਜੇ ਉਹ ਕੁਛ ਕਰਨਾ ਚਾਹੁੰਦੇ ਨੇ, ਕੁਛ ਪੈਸ਼ਨ ਜਿਹੜਾ ਹੈ ਉਹ ਖਤਮ ਜਿਹਾ ਹੋ ਜਾਂਦਾ ਹੈ, ਕਿਉਂਕਿ ਪਰਿਵਾਰ 'ਚ ਰੁੱਝ ਜਾਂਦੇ ਨੇ, ਬੱਚਿਆਂ ਦੇ ਪਾਲਣ ਪੋਸ਼ਣ 'ਚ ਰੁੱਝ ਜਾਂਦੇ ਨੇ। ਉਹਨਾਂ ਦੇ ਲਈ ਕੋਈ ਟਿਪਸ ਹੈਗੇ ਨੇ ਤੁਹਾਡੇ ਕੋਲ ਕਿ ਕਿਸ ਤਰੀਕੇ ਦੇ ਨਾਲ ਆਪਣੇ ਕਰੀਅਰ ਨੂੰ, ਆਪਣੇ ਪੈਸ਼ਨ ਨੂੰ ਜਿਹੜਾ ਨੇ ਉਹ ਫੋਲੋ ਕਰ ਸਕਦੇ ਨੇ?
ਹਾਂਜੀ, ਟੋਟਲੀ ਐਂਡ ਮੇਰਾ ਵੀ ਕਰੀਅਰ ਇਹਨਾਂ ਸਾਰਿਆਂ ਜਿਹੜੇ ਇਹ ਰਸਤੇ ਤੁਸੀਂ ਜਿਹੜੇ ਗੱਲਾਂ ਕਰ ਰਹੇ ਹੋ ਇਹਦੇ ਵਿੱਚੋਂ ਗੁਜ਼ਰਿਆ ਹੈ। ਆਈ ਹੈਵ ਐਨ 11 ਈਅਰ ਓਲਡ ਸਨ ਜਿਹੜਾ ਕਿ ਇਸ ਟਾਈਮ 5th ਕਲਾਸ ਦੇ ਵਿੱਚ ਜਾਂਦਾ ਹੈਗਾ। ਜਦੋਂ ਆਸਟ੍ਰੇਲੀਆ ਆਏ ਸੀ ਜੀ ਬਿਲਕੁਲ ਇਕੱਲੇ ਸੀਗੇ। ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਆਪਣਾ ਸਪੋਰਟ ਨੈਟਵਰਕ ਹੁੰਦਾ ਨਾ, ਜਿਹੜਾ ਫੈਮਲੀ ਦਾ ਸਪੋਰਟ ਨੈਟਵਰਕ ਇੰਡੀਆ ਦੇ ਵਿੱਚ ਹੁੰਦਾ, ਉਹ ਆਪਣੇ ਕੋਲ ਨਹੀਂ ਰਹਿੰਦਾ। ਉਹ ਇੱਕ ਆਪਣੀ ਬਹੁਤ ਵੱਡੀ ਡਿਸਐਡਵਾਂਟੇਜ ਹੈਗੀ ਹੈ ਇਮੀਗ੍ਰੈਂਟਸ ਦੀ ਇਸ ਕੰਟਰੀ ਦੇ ਵਿੱਚ। ਸੋ ਇਸ ਕਰਕੇ ਉਹ ਇੱਕ ਬਣਾਉਣਾ ਪੈਂਦਾ ਸਕਰੈਚ ਤੋਂ, ਤੇ ਇਟਸ ਨੋਟ ਈਜ਼ੀ ਟੂ ਯੂ ਨੋ ਮੇਕ ਅਦਰਸ ਯੋਰ ਫੈਮਲੀ। ਲੇਕਿਨ ਜਿਹੜੇ ਵੀ ਮੇਰੇ ਲਾਈਕ ਭੈਣਾਂ ਨੇ ਤੇ ਈਵਨ ਭਰਾ ਨੇ, ਆਈ ਥਿੰਕ ਇਟਸ ਇਟਸ ਰੀਅਲੀ ਰੀਅਲੀ ਇੰਪੋਰਟੈਂਟ ਕਿ ਆਪਾਂ ਜਿਹੜਾ ਹਸਬੈਂਡ ਐਂਡ ਵਾਈਫ ਦਾ ਜਿਹੜਾ ਯੂਨਿਟ ਹੈਗਾ ਨਾ, ਉਹ 1+1 ਹੋਵੇ। ਕਿਉਂਕਿ ਬਿਨਾਂ ਇੱਕ ਦੂਸਰੇ ਦੀ ਸਪੋਰਟ ਤੋਂ ਦੋਨੋਂ ਹੀ ਕੁਛ ਨਹੀਂ ਕਰ ਸਕਦੇ। ਨੋਰਮਲੀ ਜਿਹੜੇ ਆਪਣੇ ਮੇਲ ਕੁਲੀਗਸ ਹੁੰਦੇ ਨੇ ਉਹਨਾਂ ਦਾ ਇੱਕ ਡਿਫਰੈਂਟ ਐਟੀਟਿਊਡ ਹੁੰਦਾ ਹੈ, ਲੇਕਿਨ ਬੀਂਗ ਅ ਮਦਰ, ਬੀਂਗ ਅ ਵਾਈਫ, ਆਪਣਾ ਇੱਕ ਬਹੁਤ ਹੀ ਡਿਫਰੈਂਟ ਐਟੀਟਿਊਡ ਹੁੰਦਾ। ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਆਪਣੀ ਜ਼ਿੰਦਗੀ ਦਾ ਜਿਹੜਾ ਪਰਪਸ ਹੈਗਾ ਉਹ ਮੇਰੀ ਫੈਮਿਲੀ ਇਜ਼ ਦ ਪ੍ਰਾਇਰਿਟੀ, ਵਿਚ ਇਜ਼ ਦ ਰਾਈਟ ਪ੍ਰਾਇਰਿਟੀ। ਫੈਮਿਲੀ ਹੀ ਪ੍ਰਾਇਰਿਟੀ ਹੋਣੀ ਚਾਹੀਦੀ ਹੈ, ਬਟ ਸਿਰਫ ਵਾਈਫ ਲਈ ਨਹੀਂ, ਹਸਬੈਂਡ ਲਈ ਵੀ ਫੈਮਿਲੀ ਪ੍ਰਾਇਰਿਟੀ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਆਪਣੀਆਂ ਪ੍ਰਾਇਰਿਟੀ ਸੇਮ ਹੁੰਦੀਆਂ ਨੇ ਨਾ, ਤਾਂ ਆਪਣੀ ਜਿਹੜੀ ਸੈਕਿੰਡ ਪ੍ਰਾਇਰਿਟੀ ਆਪਾਂ ਉਹਨੂੰ ਈਜ਼ੀਲੀ ਵਰਕਆਊਟ ਕਰ ਸਕਦੇ ਹਾਂ ਐਜ਼ ਅ ਯੂਨਿਟ। ਹੁਣ ਮੈਂ ਤੁਹਾਨੂੰ ਇਗਜ਼ੈਂਪਲ ਦਿੰਦੀ ਹਾਂ, ਮੇਰੀ ਮੈਂ ਇੱਥੇ PhD ਕੀਤੀ, ਉਸ ਤੋਂ ਬਾਅਦ ਲਾਈਕ ਕਰੀਅਰ ਬਹੁਤ ਡਿਫੀਕਲਟ ਸੀਗਾ ਕਿਉਂਕਿ 30-32 ਤੁਹਾਡੀ ਏਜ ਹੁੰਦੀ ਹੈ ਜਦੋਂ ਤੁਸੀਂ PhD ਖਤਮ ਕਰਦੇ ਹੋ ਨੋਰਮਲੀ, ਅਤੇ ਉਸੇ ਟਾਈਮ ਦੈਟ ਇਜ਼ ਆਲਸੋ ਦਾ ਪ੍ਰਾਈਮ ਏਜ ਕਿ ਤੁਸੀਂ ਲਾਈਕ ਯੂ ਨੋ ਯੂ ਵਾਂਟ ਟੂ ਗੈਟ ਮੈਰਿਡ, ਸਟਾਰਟ ਅ ਫੈਮਿਲੀ ਐਂਡ ਹੈਵ ਅ ਚਾਈਲਡ ਐਜ਼ ਵੈਲ। ਸੋ ਉਸ ਟਾਈਮ 'ਤੇ ਅਗਰ ਇਟਸ ਦੋ ਰਾਏ ਹੋ ਜਾਂਦੀ ਹੈ ਕਿ ਮੈਂ ਇਹ ਕਰਾਂ ਕਿ ਮੈਂ ਇਹ ਕਰਾਂ, ਕਿਉਂਕਿ ਦੋਨੋਂ ਕਰਨੇ ਪੋਸੀਬਲ ਨਹੀਂ ਹੁੰਦੇ। ਲੇਕਿਨ ਦੋਨੋਂ ਕਰਨੇ ਪੋਸੀਬਲ ਹੋ ਪਾਉਂਦੇ ਨੇ ਜੇ ਤੁਹਾਡਾ ਜਿਹੜੇ ਹਸਬੈਂਡ ਨੇ ਜਾਂ ਤੁਹਾਡੀ ਫੈਮਿਲੀ ਯੂਨਿਟ ਹੈ ਤੁਹਾਡੇ ਪਿੱਛੇ ਖੜ੍ਹੇ। ਮੈਂ ਇਹਦਾ ਕ੍ਰੈਡਿਟ ਬਹੁਤ ਹੱਦ ਤੱਕ ਆਪਣੀ ਮੰਮਾ ਨੂੰ ਦਊਂਗੀ। ਸ਼ੀ ਕੇਮ ਆਲ ਦਾ ਵੇ ਫਰੋਮ ਇੰਡੀਆ, ਉਹਨਾਂ ਦਾ ਪੂਰਾ ਸੋਸ਼ਲ ਨੈਟਵਰਕ ਸੈਟਅਪ ਸੀਗਾ, ਲੇਕਿਨ ਉਹਨਾਂ ਨੇ ਬਹੁਤ ਬਹੁਤ ਬੈਕਗਰਾਊਂਡ ਦੇ ਵਿੱਚ ਹੈਲਪ ਕੀਤੀ ਹੈਗੀ ਹੈ। ਬਟ ਆਲਸੋ ਐਟ ਦ ਸੇਮ ਟਾਈਮ ਮਾਈ ਹਸਬੈਂਡ, ਇਫ ਇਟ ਡਿਡ ਨੋਟ ਯੂ ਨੋ ਕਿ ਉਹਨਾਂ ਦਾ ਪਿੱਛੇ ਖੜ੍ਹਨਾ ਬਹੁਤ ਜ਼ਰੂਰੀ ਸੀਗਾ ਕਿ ਨਹੀਂ ਅਸੀਂ ਹੈਗੇ ਹਾਂ, ਯੂ ਗੋ ਐਂਡ ਗੈਟ ਦਿਸ ਡਨ। ਮੈਨੂੰ ਬਹੁਤ ਟਰੈਵਲਿੰਗ ਕਰਨੀ ਪਈ ਇਸ ਦੇ ਵਿੱਚ, ਲੇਕਿਨ ਮੈਂ ਆਲਵੇਜ਼ ਮੇਕ ਸ਼ੋਰ ਕੀਤਾ ਕਿ ਸਕੂਲ ਡਰੋਪ ਆਫ ਅਤੇ ਪਿਕਅਪ ਮੈਂ ਕਰਾਂ ਤਾਂ ਕਿ ਆਈ ਗੈਟ ਟੂ ਸਪੈਂਡ ਮਾਈ ਚਾਈਲਡ। ਸੋ ਤੁਹਾਨੂੰ ਬਹੁਤ ਕ੍ਰੀਏਟਿਵਲੀ ਔਰਗਨਾਈਜ਼ ਕਰਨਾ ਪੈਂਦਾ ਹੈ, ਲੇਕਿਨ ਇਹ ਤਾਂ ਹੀ ਪੋਸੀਬਲ ਹੁੰਦਾ ਜਦੋਂ ਤੁਸੀਂ ਡਿਟਰਮਿੰਡ ਹੋ। ਅਤੇ ਮੇਰੇ ਲਈ ਫੈਮਿਲੀ ਇਜ਼ ਮਾਈ ਫਸਟ ਪ੍ਰਾਇਰਿਟੀ, ਬਟ ਐਟ ਦ ਸੇਮ ਟਾਈਮ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਇੰਸਪਾਇਰ ਤਾਂ ਹੀ ਕਰ ਸਕਦੀ ਹਾਂ ਜੇ ਮੈਂ ਖੁਦ ਚੀਜ਼ਾਂ ਅਚੀਵ ਕੀਤੀਆਂ ਨੇ, ਡਿਸਪਾਈਟ ਆਫ ਦ ਜਿਹੜੇ ਮੈਨੂੰ ਪ੍ਰੋਬਲਮਸ ਹੈਗੀਆਂ ਨੇ, ਲਾਈਕ ਉਹਦੇ ਤੋਂ ਉੱਤੇ ਉੱਠ ਕੇ। ਅਤੇ ਉਹਦੇ ਲਈ ਆਈ ਹੈਵ ਟੂ ਡੂ ਇਨ ਪ੍ਰੋਫੈਸ਼ਨਲ ਵਰਲਡ। ਮੇਰੇ ਮੈਂਟੋਰ ਨੇ ਮੈਨੂੰ ਕਿਹਾ ਸੀਗਾ, ਹੀ ਸੈਡ ਕਿ ਪਰਵਿੰਦਰ ਤੁਸੀਂ ਜ਼ਿੰਦਗੀ ਆਪਣੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਲੋਕਾਂ ਨੂੰ ਆਪਣੇ ਪਿੱਛੇ, ਯਾ ਯੂ ਕੈਨ ਓਨਲੀ ਲੀਡ ਇਫ ਯੂ ਲੀਡ ਬਾਏ ਐਗਜ਼ਾਮਪਲ। ਸੋ ਬੇਸਿਕਲੀ ਸਿਰਫ ਕਹਿਣ ਦੇ ਨਾਲ ਤੁਸੀਂ ਲੀਡ ਨਹੀਂ ਕਰ ਸਕਦੇ, ਤੁਹਾਨੂੰ ਉਹ ਕਰਕੇ ਦਿਖਾਉਣਾ ਪਊਗਾ ਪਹਿਲਾਂ, ਤਾਂ ਲੋਕ ਤੁਹਾਨੂੰ ਫੋਲੋ ਕਰਨਗੇ। ਫੈਮਿਲੀ ਦੇ ਵਿੱਚ ਵੀ ਐਗਜੈਕਟਲੀ ਹੈ, ਅਗਰ ਆਪਾਂ ਚਾਹੁੰਦੇ ਹਾਂ ਜਿਹੜੀਆਂ ਵੈਲਿਊਜ਼ ਆਪਾਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ, ਆਪਾਂ ਨੂੰ ਉਹ ਵੈਲਿਊਜ਼ ਆਪਣੇ ਲਾਈਫ ਸਟਾਈਲ ਦੇ ਵਿੱਚ ਉਹਨਾਂ ਨੂੰ ਡੈਮੋਨਸਟ੍ਰੇਟ ਕਰਨੀਆਂ ਪੈਣਗੀਆਂ। ਸੋ ਆਈ ਟੁੱਕ ਇਟ ਐਜ਼ ਅ ਚੈਲੰਜ, ਨੋਟ ਜਸਟ ਐਜ਼ ਅ ਪ੍ਰੋਫੈਸ਼ਨਲ ਬਟ ਆਲਸੋ ਐਜ਼ ਅ ਪੇਰੈਂਟ, ਕਿ ਆਈ ਵਾਂਟ ਟੂ ਗਿਵ ਦਿਸ ਵੈਲਿਊ ਟੂ ਮਾਈ ਚਾਈਲਡ, ਕਿ ਕੱਲ੍ਹ ਨੂੰ ਉਹ ਕਦੇ ਇਹ ਨਾ ਕਹੇ ਕਿ ਇਟਸ ਟੂ ਡਿਫੀਕਲਟ ਜਾਂ ਮੈਂ ਇਹ ਨਹੀਂ ਕਰ ਸਕਦਾ। ਅਤੇ ਬੀਂਗ ਅ ਬੋਏ, ਆਈ ਆਲਸੋ ਵਾਂਟਡ ਹਿਮ ਟੂ ਅੰਡਰਸਟੈਂਡ ਕਿ ਇਟਸ ਨੋਟ ਈਜ਼ੀ ਫੋਰ ਯੂ ਨੋ ਫੀਮੇਲਸ ਐਂਡ ਸਪੈਸ਼ਲੀ ਇਮੀਗ੍ਰੈਂਟਸ ਲਾਈਕ ਹਿਜ਼ ਮਦਰ, ਐਂਡ ਹਾਊ ਕੈਨ ਵੀ ਨੈਵੀਗੇਟ ਆਲ ਆਫ ਦੈਟ ਵੈਨ ਵੀ ਬਿਕਮ ਅ ਯੂਨਿਟ। ਸੋ ਆਈ ਹੋਪ ਹੀ ਵਿਲ ਮੇਕ ਅ ਵੇ 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 ਬੈਟਰ ਪੇਰੈਂਟ ਐਂਡ ਅ ਵੇ ਬੈਟਰ ਹਸਬੈਂਡ ਐਂਡ ਅ ਪਾਰਟਨਰ ਟੂ ਹਿਜ਼ ਵਾਈਫ ਬੇਸਡ ਔਨ ਹਾਊ ਵੀ ਹੈਵ ਰੇਜ਼ਡ ਹਿਮ।
ਜੀ, ਪਰ ਕਈ ਵਾਰੀ ਇਹ ਵੀ ਗੱਲ ਹੋ ਜਾਂਦੀ ਹੈ ਕਿ ਕਈ ਕਹਿੰਦੇ ਨੇ ਕਿ ਕਹਿਣਾ ਸੌਖਾ ਹੈ ਪਰ ਕਰਨਾ ਔਖਾ, ਤੇ ਤੁਹਾਨੂੰ ਕਿੰਨਾ ਕੁ ਔਖਾ ਲੱਗਾ, ਕਿੰਨਾ ਕੁ ਸੌਖਾ?
ਬਹੁਤ ਔਖਾ ਸੀ, ਮੈਂ ਝੂਠ ਨਹੀਂ ਬੋਲੂੰਗੀ, ਬਹੁਤ ਔਖਾ ਸੀ, ਹਜੇ ਵੀ ਔਖਾ ਹੈਗਾ ਕਿਉਂਕਿ ਬਹੁਤ ਯੰਗ ਫੈਮਿਲੀ ਹੈ, ਹਰ ਤਰ੍ਹਾਂ ਦਾ ਪ੍ਰੈਸ਼ਰ ਹੈ, ਅਤੇ ਠੀਕ ਬਹੁਤ ਟਾਈਮ ਜਾਂਦਾ ਹੈ। ਜਦੋਂ ਤੁਸੀਂ ਪ੍ਰੋਫੈਸ਼ਨਲੀ ਸਕਸੈਸਫੁਲ ਹੁੰਦੇ ਹੋ ਤਾਂ ਤੁਹਾਨੂੰ ਉਨਾ ਹੀ ਦੇਣਾ ਪੈਂਦਾ ਹੈ ਇਸ ਕੰਟਰੀ ਦੇ ਵਿੱਚ। ਇਟਸ ਅ ਵੈਰੀ ਫੇਅਰ ਸਪੇਸ, ਬਟ ਆਈ ਵੁੱਡ ਸੇ ਕਿ ਯੂ ਨੋ ਟਾਕ ਇਟ ਥਰੂ ਵਿਦ ਯੋਰ ਫੈਮਿਲੀ, ਟੈਲ ਯੋਰ ਫੈਮਿਲੀ ਹਾਊ ਇੰਪੋਰਟੈਂਟ ਇਟ ਇਜ਼ ਫੋਰ ਯੂ ਐਂਡ ਦੈਨ ਦੇ ਸਟੈਂਡ ਬਿਹਾਈਂਡ ਯੂ। ਲਾਈਕ ਟੂ ਬੀ ਓਨੈਸਟ, ਲਾਈਕ ਐਟ ਦ ਸੇਮ ਟਾਈਮ ਕੁਛ ਹੈਲਪਿੰਗ ਹੈਂਡਸ ਵੀ ਜ਼ਰੂਰੀ ਨੇ। ਇਸ ਕੰਟਰੀ ਦੇ ਵਿੱਚ ਆਪਾਂ ਆਏ ਹਾਂ, ਆਪਾਂ ਨੂੰ ਇੱਥੇ ਦੇ ਸਾਰੇ ਦਰਵਾਜ਼ੇ ਨਹੀਂ ਪਤਾ, ਆਪਾਂ ਨੂੰ ਨਹੀਂ ਪਤਾ ਕਿ ਕਿਹੜਾ ਦਰਵਾਜ਼ਾ ਖੋਲ੍ਹਣ ਨਾਲ ਆਪਾਂ ਨੂੰ ਕਿੱਥੇ ਆਪਾਂ ਪਹੁੰਚ ਸਕਦੇ ਹਾਂ। ਸੋ ਇਸ ਕਰਕੇ ਮੈਂ ਸਭ ਨੂੰ ਕਹਿੰਦੀ ਹਾਂ ਕਿ ਪਲੀਜ਼ ਮੇਕ ਸ਼ੋਰ ਕਿ ਯੂ ਸਰਾਊਂਡ ਯੋਰ ਸੈਲਫ ਵਿਦ ਦਾ ਰਾਈਟ ਪੀਪਲ, ਜਿਹੜੇ ਤੁਹਾਨੂੰ ਕਹਿਣ ਕਿ ਤੁਸੀਂ ਕਰ ਸਕਦੇ ਹੋ, ਕਿਉਂਕਿ ਸਿਰਫ ਉਹਨੇ ਨਾਲ ਹੀ ਤੁਹਾਡਾ ਹੌਸਲਾ ਵੱਧ ਜਾਂਦਾ ਹੈ ਕਿ ਤੁਹਾਡੇ 'ਚ ਹਿੰਮਤ ਆ ਜਾਂਦੀ ਹੈ। ਲੇਕਿਨ ਐਟ ਦ ਸੇਮ ਟਾਈਮ ਫਾਈਂਡ ਦੋਜ਼ ਪੀਪਲ ਜਿਹੜੇ ਕਿ ਤੁਹਾਡੇ ਲਈ ਉਹ ਦਰਵਾਜ਼ੇ ਖੋਲ੍ਹ ਸਕਣ, ਕਿਉਂਕਿ ਹਰ ਦਰਵਾਜ਼ਾ ਆਪਾਂ ਖੁਦ ਨਹੀਂ ਖੋਲ੍ਹ ਸਕਦੇ। ਸੋ ਇਸੇ ਕਰਕੇ ਅਵਾਰਡਸ ਲਾਈਕ ਦਿਸ ਅਵਰ ਯੂ ਨੋ ਕਾਉਂਸਲ ਜਨਰਲਸ ਐਟ ਦਾ ਸੇਮ ਟਾਈਮ ਜਦੋਂ ਪ੍ਰੋਫੈਸ਼ਨਲਸ ਨੂੰ ਇਕੱਠੇ ਕਰਦੇ ਹਾਂ ਹੋ ਸਕਦਾ ਜਿਹੜੇ ਆਪਾਂ ਤੋਂ ਯੂ ਨੋ ਵੀ ਕੈਨ ਸਟੈਂਡ ਔਨ ਦ ਸ਼ੋਲਡਰਸ ਆਫ ਦ ਜਾਇੰਟਸ ਇਨ ਦਿਸ ਕੰਟਰੀ ਅਤੇ ਇੰਡੀਅਨ ਕਮਿਊਨਿਟੀ ਨੇ ਪੰਜਾਬੀ ਕਮਿਊਨਿਟੀ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ ਹੈ ਨਾ ਅਤੇ ਅਗਰ ਉਹ ਲੋਕ ਕਨੈਕਟ ਕਰ ਸਕਣ ਜਿਹੜੇ ਅੱਜ ਉਹ ਰਸਤਿਆਂ 'ਤੇ ਚੱਲਣਾ ਚਾਹ ਰਹੇ ਨੇ ਅਤੇ ਉਹਨਾਂ ਲਈ ਦਰਵਾਜ਼ੇ ਖੋਲ੍ਹ ਸਕਣ ਆਪਾਂ ਸਭ ਇੱਕ ਦੂਸਰੇ ਨੂੰ ਯੂ ਨੋ ਅੱਗੇ ਤੋਂ ਅੱਗੇ ਲੈ ਕੇ ਜਾ ਸਕਦੇ ਹਾਂ ਐਂਡ ਆਈ ਥਿੰਕ ਦੈਟਸ ਵੇਅਰ we need to connect as professionals also in our communities, not just culturally.
Ji, te je hun apa gal jivein tusi kiti hai ke apne culture de vich apni community nu agge vadan de bare, so ਕਈ ਦਰਵਾਜ਼ੇ ਜਿਵੇਂ ਤੁਸੀਂ ਕਿਹਾ ਕਿ ਨਹੀਂ ਪਤਾ ਹੁੰਦੇ ਕਿੱਥੋਂ ਖੋਲ੍ਹਣੇ ਨੇ ਅਤੇ ਕਿੱਧਰ ਨੂੰ ਜਾਣਾ ਹੈ, ਸੋ ਇੱਕ ਗਾਈਡ ਦੇ ਨਜ਼ਰੀਏ ਤੋਂ ਜੇ ਅਸੀਂ ਤੁਹਾਨੂੰ ਦੇਖੀਏ ਇੱਕ ਸਾਇੰਸ ਦੇ ਖੇਤਰ ਤੋਂ ਇੱਕ ਗਾਈਡ ਦੇ ਵਜੋਂ, ਜਿਹੜੇ ਮਾਪੇ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਆਪਣੇ ਬੱਚਿਆਂ ਨੂੰ ਸਾਇੰਸ ਦੇ ਖੇਤਰ ਦੇ ਵਿੱਚ ਭੇਜਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਬੱਚੇ ਖੁਦ ਜਾਣਾ ਚਾਹੁੰਦੇ ਨੇ ਸਾਇੰਸ ਦੇ ਖੇਤਰ ਦੇ ਵਿੱਚ, ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਗਾਈਡ ਕਰ ਸਕਦੇ ਹੋ ਕੀ ਤਰੀਕਾ ਹੈ, ਕੀ ਕਰਨਾ ਚਾਹੀਦਾ ਹੈ, ਕਿੱਥੋਂ ਸ਼ੁਰੂਆਤ ਹੁੰਦੀ ਹੈ ਅਤੇ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਸਪੋਰਟ ਕਰ ਸਕਦੇ ਨੇ, ਜੇ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਗਾਈਡ ਕਰ ਸਕੋ ਜਿਹੜੇ ਮਾਪੇ ਸੁਣ ਰਹੇ ਨੇ ਤਾਂ ਜ਼ਰੂਰ।
ਬਿਲਕੁਲ, ਇਹ ਬਹੁਤ ਅੱਛਾ ਕੁਐਸਚਨ ਹੈ ਜਸਦੀਪ, ਐਂਡ ਥੈਂਕ ਯੂ ਸੋ ਮਚ ਫੋਰ ਆਸਕਿੰਗ। ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਿਸਟਮ ਬਹੁਤ ਹੀ ਜ਼ਿਆਦਾ ਈਜ਼ੀ ਹੈਗਾ, ਲੇਕਿਨ ਪ੍ਰੋਬਲਮ ਆਸਟ੍ਰੇਲੀਆ ਦੀ ਇਹ ਹੈਗੀ ਹੈ ਕਿ ਇਹ ਵਿਜ਼ੀਬਲ ਨਹੀਂ ਹੈਗਾ, ਤਾਂ ਪਾਥਵੇਜ਼ ਜਿਹੜੇ ਨੇ ਨਾ ਉਹ ਬਹੁਤ ਹੀ ਜ਼ਿਆਦਾ ਹਿਡਨ ਨੇ, ਦਰਵਾਜ਼ੇ ਲਾਈਕ ਖੋਲ੍ਹਣਾ ਤਾਂ ਦੂਰ ਦੀ ਗੱਲ ਹੈ, ਦਰਵਾਜ਼ੇ ਪਤਾ ਹੀ ਨਹੀਂ ਹੈਗਾ ਕਿ ਕਿੱਥੇ ਨੇ। ਲੇਕਿਨ ਅਗਰ ਆਪਾਂ ਨੇ ਅਗਰ ਆਪਾਂ ਫੋਲੋ ਕਰੀਏ ਸਕੂਲਸ ਦੇ ਵਿੱਚ, ਅੱਜ ਕੱਲ੍ਹ ਬਹੁਤ ਸਾਰੇ ਸਾਇੰਸ ਕਲੱਬ ਅਤੇ ਸਟੈਮ ਕਲੱਬ ਸ਼ੁਰੂ ਹੋ ਗਏ ਨੇ, ਸੋ ਪਲੀਜ਼ ਐਨਕਰੇਜ ਆਪਣੇ ਬੱਚੇ ਨੂੰ ਕਿ ਉਹ ਸਾਇੰਸ ਅਤੇ ਸਟੈਮ ਕਲੱਬਸ ਨੂੰ ਜੁਆਇਨ ਕਰਨ, ਕਿਉਂਕਿ ਉੱਥੇ ਉਹਨਾਂ ਨੂੰ ਉਹ ਉਹਨਾਂ ਲੋਕਾਂ ਨੂੰ ਮਿਲਣਗੇ ਜਿਹੜੇ ਕਿ ਉਹਨਾਂ ਲਈ ਉਹ ਦਰਵਾਜ਼ੇ ਉਹਨਾਂ ਨੂੰ ਪੁਆਇੰਟ ਵੀ ਕਰਨਗੇ ਅਤੇ ਖੋਲ੍ਹ ਵੀ ਸਕਣਗੇ। ਹੁਣ ਮੈਂ ਖੁਦ ਬਹੁਤ ਸਾਰੇ ਹਾਈ ਸਕੂਲਸ ਦੇ ਵਿੱਚ ਜਾਂਦੀ ਹਾਂ, ਕਾਫੀ ਸਾਰੇ ਹਾਈ ਸਕੂਲ ਜਿਹੜੇ ਵੈਸਟਰਨ ਆਸਟ੍ਰੇਲੀਆਸ ਨੇ ਉਹਨਾਂ ਨੇ ਸਾਇੰਟਿਸਟ ਪੈਟਰਨਸ ਬਣਾ ਲਏ ਹੋਏ ਨੇ ਤਾਂ ਕਿ ਉਹਨਾਂ ਨੂੰ ਗਾਈਡ ਕਰ ਸਕਣ। ਬਟ ਵੰਸ ਤੁਸੀਂ ਈਅਰ 12 ਦੇ ਵਿੱਚੋਂ 8 hour ਸਬਜੈਕਟ ਅਗਰ ਤੁਸੀਂ ਰੱਖੇ ਨੇ ਤਾਂ ਪਲੀਜ਼ ਮੇਕ ਸ਼ੋਰ ਕਿ ਅੱਜ ਕੱਲ੍ਹ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ, 75% ਆਸਟ੍ਰੇਲੀਆ ਦੀਆਂ ਜਿਹੜੀਆਂ ਜੋਬਸ ਨੇ ਉਹਨਾਂ ਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ ਇੱਕ ਰਿਕੁਆਇਰਮੈਂਟ ਬਣ ਚੁੱਕੀ ਹੈ। ਸੋ ਜ਼ਿਆਦਾ ਆਪਸ਼ਨਸ ਨਹੀਂ ਹੈ ਆਪਣੇ ਕੋਲ, ਵੀ ਹੈਵ ਟੂ ਮੇਕ ਫਰੈਂਡਸ, ਅਤੇ ਇਹਦਾ ਚਾਰਾਂ ਦੇ ਵਿੱਚੋਂ ਜਿਹਦੇ ਵਿੱਚ ਵੀ ਤੁਹਾਡੇ ਬੱਚੇ ਦਾ ਇੰਟਰਸਟ ਹੈਗਾ, ਵੈਦਰ ਇਟ ਇਜ਼ ਟੈਕਨੋਲੋਜੀ, ਜਿਹਦੇ ਵਿੱਚ ਕਿ ਅੱਜ ਕੱਲ੍ਹ ਤਕਰੀਬਨ ਹਰ ਬੱਚੇ ਦਾ ਇੰਟਰਸਟ ਹੈ ਕਿਉਂਕਿ ਟੈਕਨੋਲੋਜੀ ਤੋਂ ਕੋਈ ਵੀ ਅਣਛੂਤਾ ਨਹੀਂ ਰਿਹਾ ਹੈਗਾ ਇਸ ਟਾਈਮ 'ਤੇ, ਵੈਦਰ ਯੂ ਟਾਕ ਅਬਾਊਟ AI ਔਰ ਯੂ ਟਾਕ ਅਬਾਊਟ ਲਾਈਕ ਯੂ ਨੋ ਈਵਨ ਦਾ ਲੇਟੈਸਟ ਗੇਮਿੰਗ ਐਂਡ ਕੋਡਿੰਗ ਪ੍ਰੈਕਟਿਸਿਸ, ਇਹ ਸਾਰੇ ਕਰੀਅਰਸ ਦੇ ਵਿੱਚ ਡਿਫਾਈਨ ਹੋਣਗੇ। ਅਤੇ ਇਹ ਤੁਸੀਂ ਐਜ਼ ਐਨ 8 hour ਸਬਜੈਕਟ ਜ਼ਰੂਰ ਲੈਣਾ ਹੈਗਾ, ਅਤੇ ਜਦੋਂ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਐਡਮਿਸ਼ਨ ਹੁੰਦੀ ਹੈ ਤਾਂ ਮੈਂ ਅਗਰ ਇੱਕ ਸਜੈਸ਼ਨ ਆਪਣੇ ਯੰਗ ਬੱਚਿਆਂ ਨੂੰ ਦੇ ਸਕਾਂ ਜਾਂ ਪੇਰੈਂਟਸ ਨੂੰ ਦੇ ਸਕਾਂ ਕਿ ਪਲੀਜ਼ ਥੋੜ੍ਹਾ ਜਿਹਾ ਕ੍ਰੀਏਟਿਵਲੀ ਆਪਣੇ ਸਬਜੈਕਟਸ ਨੂੰ ਚੂਜ਼ ਕਰੋ। ਅੱਜ ਕੱਲ੍ਹ ਯੂਨੀਵਰਸਿਟੀਜ਼ ਦੇ ਵਿੱਚ ਡਬਲ ਮੇਜਰਸ ਔਫਰ ਕੀਤੇ ਜਾਂਦੇ ਨੇ, ਜਿਵੇਂ ਕਿ ਕੰਬੀਨੇਸ਼ਨ ਆਫ ਬਾਇਲੋਜੀ ਵਿਦ ਕੰਪਿਊਟਰ ਸਾਇੰਸ, ਜਿਸ ਤਰ੍ਹਾਂ ਕਿ ਮੇਰੇ ਕਰੀਅਰ ਦੇ ਵਿੱਚ ਵਨ ਆਫ ਦ ਕੀ ਰੀਜ਼ਨ ਦੈਟ ਆਈ ਹੈਵ ਬੀਨ ਸਕਸੈਸਫੁਲ ਬਿਕੋਜ਼ ਆਈ ਵਾਜ਼ ਏਬਲ ਟੂ ਕੰਬਾਈਨ ਡਿਸਿਪਲਿਨਸ ਇਨ ਅ ਵੈਰੀ ਕ੍ਰੀਏਟਿਵ ਵੇ ਜਿਹੜੇ ਕਿ ਨੋਰਮਲੀ ਲੋਕ ਨਹੀਂ ਕੰਬਾਈਨ ਕਰਦੇ। ਉਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਇੱਕ ਵੈਰੀ ਡਿਫਰੈਂਟ ਕਾਇੰਡ ਆਫ ਪ੍ਰੋਡਕਟ ਡਿਲੀਵਰ ਕਰ ਪਾਉਂਦੇ ਹੋ, ਤੁਸੀਂ ਡਿਫਰੈਂਟ ਸਕਿੱਲ ਸੈਟਸ ਨੂੰ ਇਕੱਠਾ ਲੈ ਕੇ ਆ ਪਾਉਂਦੇ ਹੋ। ਸੋ ਆਈ ਵਿਲ ਹਾਈਲੀ, ਅਗਰ ਕਿਸੇ ਬੱਚੇ ਦਾ ਸਟੈਮ 'ਚ ਨਹੀਂ, ਜੀਓ ਪੋਲੀਟਿਕਸ 'ਚ ਇੰਟਰਸਟ ਹੈ, ਫੋਰ ਐਗਜ਼ਾਮਪਲ ਕੰਬਾਈਨ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਵਿਦ ਫਾਈਨੈਂਸ ਲਾਅ, ਸੋ ਦੀਸ ਸਾਈਕੋਲੋਜੀ ਵਿਦ computer sciences, psychology with data sciences, so jede vich tusi hr ch bhi ja sakde ho, but then you will rise above in your careers very very fast kyunki you had those combination of skills that you can offer to an organization. So jadon bachcho tusi subject choose karo na, make sure you make a combination in a way, think about your potential employer, who is going to employ you and what is the service that you can give but nobody else who has done degrees in either of those subjects can deliver because you have the best combination of both of them. So it's all about creativity. Jo bhi career path hai, bas make sure ki you have an edge over others. Te oh kivein aaugi, jadon tusi thoda jya extra hard work karoge, thoda jya extra hard work tusi kar sakde ho, thoda jya extra major or you know different areas choose karke and combine karke. Universities offers dindiyan ne, they are hidden doors again, you have to go and ask for it. So please ask for it so that you can have that edge.
Ji, jivein ke discipline banona pena, tuhanu jivein 4 baje ya 3 baje uthaunde si tuhade maape, ਤੇ ਮੈਨੂੰ ਵੀ ਯਾਦ ਜੀ ਬਿਲਕੁਲ, ਮੈਨੂੰ ਲੱਗਦਾ ਕਿ ਸ਼ਾਇਦ ਇਹ ਆਪਣੇ ਕਲਚਰ ਦੇ ਵਿੱਚ ਸੀਗਾ ਕਿ ਸਾਡੇ ਵੀ ਮਾਤਾ ਜੀ ਹੈ ਨਾ ਉਹ ਵੀ ਸਵੇਰੇ ਉੱਠ ਕੇ ਪਾਠ ਕਰਦੇ ਸੀ 3-4 ਵਜੇ ਤੇ ਉਹਨਾਂ ਨੂੰ ਉੱਠਣ ਦੀ ਆਦਤ ਸੀਗੀ ਉਸ ਟਾਈਮ ਤੇ ਉਹਨਾਂ ਨੂੰ ਲੱਗਦਾ ਸੀ ਇਹੀ ਉੱਠਣ ਦਾ ਟਾਈਮ ਹੈ। ਸੋ ਪਰ ਹੁਣ ਸਾਨੂੰ ਉਹ ਚੀਜ਼ਾਂ ਜਿਹੜੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਡਿਸਿਪਲਿਨ ਦੁਬਾਰਾ ਲਿਆਉਣ ਦੇ ਵਿੱਚ ਫਿਰ ਮੁਸ਼ਕਿਲਾਂ ਆ ਰਹੀਆਂ ਨੇ, ਪਰ ਯਾਦ ਕਰੀਦਾ ਹੈ ਕਿ ਉਹ ਬਚਪਨ ਦੇ ਵਿੱਚ ਪਤਾ ਨਹੀਂ ਕਿਵੇਂ ਉੱਠ ਜਾਂਦੇ ਸੀਗੇ ਤੇ ਸਵੇਰੇ ਉੱਠ ਕੇ ਪੜ੍ਹਦੇ ਸੀਗੇ, ਕਈ ਵਾਰੀ ਬਿਨਾਂ ਗੱਲ ਤੋਂ ਹੀ ਦੁਬਾਰਾ ਕਿਤਾਬਾਂ ਫੜ ਲਈਦੀਆਂ ਸੀ ਕਿ ਪੜ੍ਹੋ ਕਿਉਂਕਿ ਅਸੀਂ ਪਾਠ ਕਰ ਰਹੇ ਤੇ ਤੁਸੀਂ ਹੁਣ ਪੜ੍ਹਾਈ ਕਰੋ।
ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਆਪਣੇ ਜਿਹੜੇ ਵੱਡੇ ਵਡੇਰੇ ਸੀਗੇ ਉਹਨਾਂ ਨੇ ਜ਼ਿੰਦਗੀ ਦੇ ਫਲਸਫੇ ਬਹੁਤ ਹੀ ਸਾਇੰਟਿਫਿਕਲੀ ਬੇਸਿਸ ਸੀਗੇ, ਜਿਵੇਂ ਅੰਮ੍ਰਿਤ ਵੇਲਾ ਇਜ਼ ਐਕਚੁਅਲੀ ਦ ਬੈਸਟ ਟਾਈਮ ਟੂ ਸਟੱਡੀ ਕਿਉਂਕਿ ਤੁਹਾਡਾ ਮਾਇੰਡ ਇਕਦਮ ਫਰੈਸ਼ ਹੁੰਦਾ ਉਸ ਟਾਈਮ ਤੇ, ਜੋ ਤੁਸੀਂ ਸੋਕ ਕਰਦੇ ਹੋ ਤੇ ਜੋ ਤੁਹਾਡੀ ਥਿੰਕਿੰਗ ਲੈਵਲ ਹੁੰਦੇ ਨੇ ਉਹ ਤੁਹਾਡੇ ਕਿਸੇ ਵੀ ਦਿਨ ਦੇ ਹੋਰ ਟਾਈਮ ਦੇ ਵਿੱਚ ਤੁਹਾਡੇ ਤੁਹਾਨੂੰ ਨਹੀਂ ਮਿਲਦੇ ਹੈਗੇ। ਦੈਟਸ ਵਾਈ ਪੀਪਲ ਮੈਡੀਟੇਟ ਐਟ ਦੈਟ ਪੁਆਇੰਟ ਆਫ ਟਾਈਮ, ਕਿਉਂਕਿ ਉਹ ਵਾਇਰਿੰਗ ਹੁੰਦੀ ਹੈ ਤੁਹਾਡੀ ਬ੍ਰੇਨ ਦੇ ਵਿੱਚ। ਇਟਸ ਆਲ ਸਾਇੰਟਿਫਿਕਲੀ ਪ੍ਰੂਵਨ, ਬਟ ਉਸ ਟਾਈਮ ਆਪਾਂ ਨੂੰ ਨਹੀਂ ਪਤਾ ਸੀਗਾ, ਬਟ ਮੰਮੀ ਪਾਪਾ ਨੇ ਫੋਰਸ ਕੀਤਾ ਤੇ ਯੂ ਨੋ ਦੈਟਸ ਹੇਅਰ ਇਟ ਹੈਜ਼ ਟੇਕਨ। ਸੋ ਆਈ ਥਿੰਕ ਇਟਸ ਨੋਟ ਅ ਬੈਡ ਆਈਡੀਆ ਟੂ ਗੋ ਬੈਕ ਟੂ ਦ ਰੂਟਸ ਐਂਡ ਲਰਨ ਫਰੋਮ ਆਰ ਯੂ ਨੋ ਐਲਡਰਸ।
ਜੀ ਬਿਲਕੁਲ, ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਕੀਤੀਆਂ ਪਰਵਿੰਦਰ, ਤੇ ਉਮੀਦ ਹੈ ਕਿ ਜਿਹੜੇ ਸਾਡੇ ਸਰੋਤੇ ਨੇ ਜਿਨ੍ਹਾਂ ਨੇ ਸੁਣਿਆ, ਜਿਹੜੇ ਮਾਪਿਆਂ ਨੇ ਸੁਣਿਆ, ਉਹਨਾਂ ਨੂੰ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੇ ਜਿਹੜੇ ਦਿਸ਼ਾ ਨਿਰਦੇਸ਼ ਵੀ ਜਿਹੜੇ ਮਿਲ ਗਏ ਹੋਣਗੇ, ਤੇ ਬਹੁਤ ਸਾਰੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਅੱਜ, ਉਹਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।